الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم افلا ينظرون الى الابل كيف خلقت والى السماء كيف رفعت والى الجبال كيف نصبت والى الارض كيف سطحت ਇਹ ਸੂਰੇ ਗਾਸ਼ੀਆ ਦੀਆਂ ਆਯਾਤ ਨੇ 17 ਨੰਬਰ ਤੋਂ ਸ਼ੁਰੂ ਹੋ ਰਹੀਆਂ ਨੇ। ਪਿਛਲੇ ਦਰਸ 'ਚ ਅਸੀਂ ਸੂਰੇ ਗਾਸ਼ੀ ਦੀਆਂ ਪਹਿਲੀਆਂ 16 ਆਯਤਾਂ ਪੜ੍ਹੀਆਂ ਸਨ। ਅਸੀਂ ਉਹਨਾਂ ਦੇ ਮਜ਼ਮੂਨ ਨੂੰ ਥੋੜ੍ਹਾ ਜਿਹਾ ਮਰਬੂਤ ਕਰਨ ਵਾਸਤੇ ਵੇਖ ਲੈਂਦੇ ਹਾਂ ਜਿਹੜੀਆਂ ਇਹਦੀਆਂ ਇਬਤਦਾਈ ਆਯਤਾਂ ਨੇ, ਇਬਤਦਾਈ 16 ਆਯਤਾਂ। ਉਹਦੇ 'ਚ ਫਰਮਾਇਆ ਕਿ ਹਲਤਾ ਕਾ ਹਦੀਸ ਉਲ ਗਾਸ਼ੀਆ, ਕੀ ਤੁਹਾਡੇ ਤੱਕ ਉਹ ਆਫਤ ਛਾ ਜਾਣ ਵਾਲੀ ਆਫਤ ਦੀ ਖਬਰ ਆਈ? ਯਾਨੀ ਕਿ ਇਹ ਜਿਹੜੀ ਸੂਰਾ ਹੈ, ਜਿਸ ਤਰ੍ਹਾਂ ਇਹਦੇ ਬਾਰੇ ਪਿਛਲੇ ਦਰਸੇ 'ਚ ਦੱਸਿਆ ਗਿਆ ਸੀ ਕਿ ਇਹਦਾ ਮਜ਼ਮੂਨ ਜਿਹੜਾ ਉਹ ਕਿਆਮਤ ਦੇ ਇੰਤਜ਼ਾਰ ਨਾਲ ਮੁਤਲਕ ਹੈ, ਯਾਨੀ ਕਿਆਮਤ ਦੇ ਇੰਤਜ਼ਾਰ ਕੀਤਾ ਗਿਆ, ਅਤੇ ਉਹ ਕਿਆਮਤ ਦੀ ਹੀ ਜਿਹੜੀ ਕੈਫੀਅਤ ਹੈ ਉਹਦਾ ਇੱਥੇ ਇਸ ਸਵਾਲ 'ਚ ਨਕਸ਼ਾ ਉਤਾਰਿਆ ਗਿਆ ਕਿ ਜਿਹੜੀ ਜਿਸ ਆਫਤ ਨੇ, ਯਾਨੀ ਕਿਆਮਤ ਦੇ ਆਉਣ ਦੀ ਜਿਹੜੀ ਉਹਦੇ ਨਾਲ ਜੋ ਜ਼ਲਜ਼ਲਾ ਆਏਗਾ ਔਰ ਜੋ ਤਲਪਟ ਹੋਣਗੀ, ਜ਼ਮੀਨ ਆਸਮਾਨ ਤਲਪਟ ਹੋ ਜਾਣਗੇ, ਉਹ ਛਾ ਜਾਣ ਵਾਲੀ ਆਲਮਗੀਰ ਆਫਤ ਜਿਹੜੀ ਆਉਣੀ ਹੈ ਉਹਦੀ ਗੱਲ ਤੁਹਾਡੇ ਤੱਕ ਪਹੁੰਚੀ ਹੈ, ਯਾਨੀ ਖਬਰ ਆਈ ਤੁਹਾਡੇ ਤੱਕ ਐਡੀ ਵੱਡੀ ਗੱਲ ਦੀ, ਉਹਦੀ ਹੌਲ ਨਾਕੀ ਨੂੰ ਇਸ ਅੰਦਾਜ਼ 'ਚ ਬਿਆਨ ਕੀਤਾ ਗਿਆ। ਫਰਮਾਇਆ ਵਜੂਹ ਯੋਮੈਦਨ ਖਾਸ਼ੀਆ, ਕੁਛ ਚਿਹਰੇ 'ਤੇ ਉਦਨ ਜਿਹੜੇ ਨੇ ਉਹ ਉਤਰੇ ਹੋਣਗੇ, ਬਿਲਕੁਲ ਖੌਫ ਸਦਾ ਹੋਣਗੇ ਔਰ ਬਿਲਕੁਲ ਵਿਗੜੇ ਹੋਏ ਚਿਹਰੇ ਹੋਣਗੇ। ਆਮਿਲਤੁਨ ਨਾਸਿਬਾ, ਨਿਡਾਲ ਅਤੇ ਥਕੇ ਹਾਰੇ, ਯਾਨੀ ਕਿ ਆਪਣੇ ਅਦਾ ਮਾਲੀਆਂ ਦੀ ਵਜ੍ਹਾ ਤੋਂ ਉਹਨਾਂ ਨੂੰ ਆਪਣਾ ਅੰਜਾਮ ਨਜ਼ਰ ਆਉਂਦਾ ਹੋਵੇਗਾ, ਅਤੇ ਉਹਦੇ ਵਿੱਚ ਉਹਨਾਂ ਚਿਹਰਿਆਂ ਤੋਂ ਜਿਹੜੀ ਅੰਦਰ ਦੀ ਕੈਫੀਅਤ ਹੈ, ਦਿਲਾਂ ਦੀ ਕੈਫੀਅਤ ਚਿਹਰਿਆਂ 'ਤੇ ਸਮਝ ਲਿਖੀ ਹੋਈ ਹੈ, ਬਿਲਕੁਲ ਝਲਕ ਰਹੀ ਹੈ। ਨਡਾਲ ਨੇ ਚਿਹਰੇ ਇਸ ਤਰ੍ਹਾਂ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਮੀਲਾਂ ਦਾ ਸਫ਼ਰ ਕਰਕੇ ਅਤੇ ਹੁਣ ਆਏ ਨੇ, ਥੱਕ ਟੁੱਟ ਗਏ ਨੇ ਬਿਲਕੁਲ ਔਰ ਥੱਕੇ ਹਾਰੇ, ਕੋਈ ਉਹਨਾਂ 'ਚ ਜਾਨ ਹੀ ਨਹੀਂ ਰਹੀ, ਹਿੰਮਤ ਹੀ ਕੋਈ ਨਹੀਂ। ਤਸਲਾ ਨਾਰਨ ਹਾਮੀਆ, ਅਤੇ ਇਹ ਜਿਹੜੇ ਚਿਹਰੇ ਨੇ ਇਹ ਲੋਕ ਜਿਹੜੇ ਨੇ ਜਿਨ੍ਹਾਂ ਦੀ ਇੱਕ ਕੈਫੀਅਤ ਹੈ, ਉਹਨਾਂ ਦੀ ਬਦਅਮਲੀਆਂ ਦੀ ਵਜ੍ਹਾ ਤੋਂ ਇਹ ਦਹਿਕਦੀ ਹੋਈ ਅੱਗ 'ਚ ਪੈਣਗੇ, ਯਾਨੀ ਗਰਮ, ਬਹੁਤ ਇੰਤਹਾਈ ਗਰਮੀ ਵਾਲੀ ਅੱਗ ਹੈ ਜਿਹਦੇ 'ਚ ਇਹਨਾਂ ਨੂੰ ਸੁੱਟ ਦਿੱਤਾ ਜਾਏਗਾ ਆਪਣੇ ਅਮਲਾਂ ਦੀ ਵਜ੍ਹਾ ਤੋਂ। ਇਹਨਾਂ ਦੇ ਬਾਰੇ ਅੱਲਾ ਦੀ ਅਦਾਲਤ 'ਚੋਂ ਇਹ ਮੁਨਸਫਾਨਾ ਫੈਸਲਾ ਹੋਏਗਾ ਕਿ ਇਹਨਾਂ ਨੂੰ ਦੋਜ਼ਖ ਦੀ ਅਬਦੀ ਸਜ਼ਾ ਦਿੱਤੀ ਜਾਏ। ਯਾਨੀ ਇਹ ਫੈਸਲਾ ਜਿਹੜਾ ਇਹ ਖੁਦਾ ਦਾ ਫੈਸਲਾ ਹੈ, ਜਿਹਨੂੰ ਅਸੀਂ ਰਹਿਮਾਨ ਕਹਿੰਦੇ ਹਾਂ, ਰਹੀਮ ਕਹਿੰਦੇ ਹਾਂ, ਜਿਹਦੀ ਮਿਹਰਬਾਨੀ ਜਿਹੜੀ ਹੈ ਉਹਦੀ ਕੋਈ ਹੱਦ ਹੀ ਨਹੀਂ। ਦੁਨੀਆ 'ਚ ਹਰ ਬੰਦਾ ਮਹਿਸੂਸ ਕਰਦਾ ਕਿ ਅੱਲਾਹ ਤਾਲਾ ਕਿੱਡਾ ਕਰੀਮ ਹੈ, ਕਿੱਡਾ ਸ਼ਫੀਕ ਹੈ, ਕਿੱਡਾ ਰਹੀਮ ਹੈ। ਉਹਦਾ ਕਰਮ ਸਾਨੂੰ ਜਗ੍ਹਾ ਜਗ੍ਹਾ 'ਤੇ ਨਜ਼ਰ ਆਉਂਦਾ ਹੈ, ਉਹਦੀ ਸ਼ਫਕਤ ਸਾਡੀ ਜ਼ਿੰਦਗੀ 'ਚ ਇੱਕ ਇੱਕ ਗੋਸ਼ੇ 'ਚ ਨਜ਼ਰ ਆਉਂਦੀ ਹੈ, ਮਜਮੂਈ ਜ਼ਿੰਦਗੀ 'ਤੇ ਛਾਈ ਨਜ਼ਰ ਆਉਂਦੀ ਹੈ। ਉਸ ਰਹਿਮਾਨ ਜ਼ਾਤ ਦਾ ਮੁਨਸਫਾਨਾ ਫੈਸਲਾ ਮੁਜਰਮਾਂ ਦੇ ਬਾਰੇ ਇਹ ਹੋਏਗਾ ਕਿ ਇਹਨਾਂ ਨੂੰ ਹਮੇਸ਼ਾ ਦੀ ਅੱਗ 'ਤੇ ਸੁੱਟ ਦਿੱਤਾ ਜਾਏ, ਅਤੇ ਉਹਦੇ ਹੀ ਜ਼ਿਕਰ ਹੈ ਤਸਲਾ ਨਾਰਨ ਹਾਮੀਆ, ਯਾਨੀ ਗਰਮ ਦਹਿਕਦੀ ਅੱਗ 'ਚ ਪੈ ਜਾਣਗੇ। ਤੁਸਕਾ ਮਿਨ ਐਨਿਨ ਆਨੀਆ, ਅਤੇ ਇਹਨਾਂ ਨੂੰ ਉੱਥੇ ਜਿਹੜਾ ਪੀਣ ਵਾਸਤੇ ਪਾਣੀ ਦਿੱਤਾ ਜਾਏਗਾ ਉਹ ਗਰਮ ਖੋਲਦੇ ਹੋਏ ਚਸ਼ਮੇ ਦਾ ਹੋਏਗਾ, ਐਸੇ ਚਸ਼ਮੇ ਦਾ ਜਿਹਦਾ ਪਾਣੀ ਜਿਹੜਾ ਉਹ ਇੰਤਹਾਈ ਦਰਜੇ 'ਤੇ ਖੋਲ ਰਿਹਾ, ਯਾਨੀ ਕਿ ਇਹ ਨਹੀਂ ਕਿ ਥੋੜ੍ਹਾ ਬਹੁਤ ਗਰਮ ਹੈ, ਇੰਤਹਾਈ ਗਰਮ ਪਾਣੀ ਦੇ ਚਸ਼ਮੇ ਤੋਂ ਇਹਨਾਂ ਨੂੰ ਪਿਲਾਇਆ ਜਾਏਗਾ। ਜ਼ਾਹਿਰ ਉਹ ਪਿਆਸ ਦੀ ਵਜ੍ਹਾ ਤੋਂ ਪੀਣਾ ਚਾਹੁੰਗੇ, ਫਿਰ ਉਹਨੂੰ ਪੀਣਗੇ ਕਿ ਹੋਰ ਹੈ ਹੀ ਕੋਈ ਨਹੀਂ ਪਾਣੀ, ਇਹੋ ਹੀ ਹੈ ਤਾਂ ਚਲੋ ਇਹਦੇ 'ਤੇ ਮੂੰਹ ਮਾਰਨੇ ਆ, ਅਤੇ ਉਹਦੇ ਨਤੀਜੇ 'ਚ ਇਹਨਾਂ ਦਾ ਮੂੰਹ ਜਲੇਗਾ, ਛਾਲੇ ਹੋ ਜਾਣਗੇ, ਜ਼ਖਮ ਹੋ ਜਾਣਗੇ, ਤਕਲੀਫ ਮਜ਼ੀਦ ਵਧੇਗੀ। ਯਾਨੀ ਦੋਖੀਆਂ ਦਾ ਜਿਹੜਾ ਅਜ਼ਾਬ ਹੈ ਨਾ, ਉਹ ਚੜ੍ਹਦਾ ਹੋਇਆ ਅਜ਼ਾਬ ਹੋਏਗਾ। ਇਸ ਤਰ੍ਹਾਂ ਨਹੀਂ ਕਿ ਕਦੀ ਅਜ਼ਾਬ ਘੱਟ ਗਿਆ, ਕਦੀ ਵੱਧ ਗਿਆ, ਕਦੀ ਠੰਡਾ ਪੈ ਗਿਆ, ਜਿਸ ਤਰ੍ਹਾਂ ਮਤਲਬ ਦੁਨੀਆਵੀ ਅੱਗ ਨੂੰ ਅਸੀਂ ਵੇਖਦੇ ਹਾਂ ਨਾ, ਕਿਸ ਟਾਈਮ ਤਪ ਜਾਂਦੀ ਹੈ, ਕਿਸ ਟਾਈਮ ਉਹਦੇ 'ਚ ਮਤਲਬ ਬਿਲਕੁਲ ਛੋਲੇ ਡਾਊਨ ਹੋ ਜਾਂਦੇ ਨੇ ਔਰ ਅੱਗ ਠੰਡੀ ਜਿਹੀ ਹੋ ਜਾਂਦੀ ਹੈ, ਉਹਦਾ ਇਹ ਮਸਲਾ ਨਹੀਂ। ਉਹਦੇ 'ਚ ਆਪਣਾ ਮਸਲਾ ਹੱਲ ਕਰਨ ਵਾਸਤੇ, ਅਗਰ ਪਿਆਸ ਹੈ ਤਾਂ ਉਹਨੂੰ ਹੱਲ ਕਰਨ ਵਾਸਤੇ, ਭੁੱਖ ਹੈ ਤਾਂ ਉਹਨੂੰ ਹੱਲ ਕਰਨ ਵਾਸਤੇ, ਸੱਜੇ ਖੱਬੇ ਹੱਥ ਮਾਰਨਗੇ, ਕੋਸ਼ਿਸ਼ ਕਰਨਗੇ ਕਿਸੇ ਤਰ੍ਹਾਂ ਦੀ ਕੋਈ ਚੀਜ਼ ਪੀ ਲਈਏ ਅਤੇ ਪਿਆਸ ਹੋ ਜਾਵੇ, ਤਾਂ ਉਹਦੇ ਨਾਲ ਤਕਲੀਫ ਹੋਰ ਵਧੇਗੀ। ਫਰਮਾਇਆ ਲਈ ਸਲਾਹਮ ਤਾਮਨ ਇਲਾ ਮਿਨ ਜ਼ਰੀ, ਉਹਨਾਂ 'ਚ ਉੱਥੇ ਖਾਣੇ ਦੀ ਕੋਈ ਚੀਜ਼ ਹੀ ਨਹੀਂ ਹੋਏਗੀ ਸਵਾਏ ਜ਼ਰੀ ਦੇ। ਜ਼ਰੀ ਜਿਹੜੀ ਹੈ ਇਹ ਖਾਰਦਾਰ ਜ਼ਹਿਰੀਲੀ ਝਾੜੀ ਹੈ, ਇੱਕ ਯਾਨੀ ਕੰਡਿਆਂ ਵਾਲੀ ਜ਼ਹਿਰੀਲੀ ਝਾੜੀ ਹੈ ਕਿ ਜਿਹਨੂੰ ਕੋਈ ਜਾਨਵਰ ਵੀ ਨਹੀਂ ਛੂੰਦਾ, ਕੋਈ ਜਾਨਵਰ ਦੇ ਕਰੀਬ ਤੋਂ ਨਹੀਂ ਲੰਘਦਾ, ਕਿਉਂਕਿ ਜਿਹੜੇ ਜਾਨਵਰ ਕੰਡਿਆਂ ਦੀਆਂ ਚੀਜ਼ਾਂ ਖਾਂਦੇ ਵੀ ਨੇ ਨਾ, ਜ਼ਹਿਰੀਲੀ ਚੀਜ਼ ਜ਼ਾਹਿਰ ਉਹ ਵੀ ਨਹੀਂ ਖਾਣਗੇ ਨਾ, ਤਾਂ ਉਹ ਇਹਨਾਂ ਤੋਂ ਕਰੀਬ ਨਹੀਂ ਜਾਣਗੇ, ਉਹਨਾਂ ਵਾਸਤੇ ਕੋਈ ਚੀਜ਼ ਉੱਥੇ ਨਹੀਂ ਲੱਭੇਗੀ ਖਾਣ ਵਾਲੀ ਬਿਲਕੁਲ। ਅਤੇ ਇਹ ਝਾੜੀਆਂ ਵਗੈਰਾ ਇਹੋ ਜਿਹੀਆਂ ਹੋਣਗੀਆਂ ਦੋ ਦੋ, ਅਤੇ ਉਹਨਾਂ ਨੂੰ ਫਿਰ ਉਹ ਚੱਬਣਗੇ, ਕੋਸ਼ਿਸ਼ ਕਰਨਗੇ ਅਸੀਂ ਕੰਡੇ ਵਾਲੀਆਂ ਝਾੜੀਆਂ ਜਿਹੜੀਆਂ ਨੇ ਇਹ ਖਾ ਲਈਏ, ਉਹਦੇ ਨਤੀਜੇ 'ਚ ਉਹਨਾਂ ਦੀ ਤਕਲੀਫ ਹੋਰ ਵਧੇਗੀ, ਮੂੰਹ 'ਚ ਜ਼ਹਿਰ ਭਰ ਜਾਏਗਾ, ਔਰ ਉਹਦੇ ਨਤੀਜੇ ਜ ਇਹ ਨਹੀਂ ਕਿ ਉਹਨਾਂ ਨੂੰ ਕੋਈ ਭੁੱਖ ਮਿਟ ਜਾਏ। ਅੱਗੇ ਫਰਮਾਇਆ ਲਾ ਯੁਸਮਿਨੋ ਵਾਲਾ ਯੁਗਨੀ ਮਿੰਜੂ ਨਾ, ਤਾਂ ਇਹ ਜਿਹੜੀ ਗਜ਼ਾ ਹੈ ਜ਼ਰੀ ਦੀ ਗਜ਼ਾ ਜਾਂ ਹੋਰ ਵੀ ਗਜ਼ਾਵਾਂ ਦਾ ਕੁਰਾਨ ਮਜੀਦ ਜ਼ਿਕਰ ਆਉਂਦਾ, ਇਹ ਕੋਈ ਖਾਣ ਵਾਲੀਆਂ ਚੀਜ਼ਾਂ ਨਹੀਂ, ਖਾਣ ਵਾਲੀ ਚੀਜ਼ ਤਾਂ ਕੋਈ ਹੋਣੀ ਕੋਈ ਨਹੀਂ ਨਾ, ਤਕਲੀਫ ਦੇਣ ਵਾਲੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਬਜ਼ਾਹਿਰ ਲੱਗਦਾ ਕਿ ਚਲੋ ਵੀ ਇਹ ਵੀ ਇੱਕ ਝਾੜੀ ਹੈ ਨਾ, ਇਹ ਵੀ ਇੱਕ ਮਤਲਬ ਜਿਸ ਤਰ੍ਹਾਂ ਮੁਖਤਲਿਫ ਝਾੜੀਆਂ ਜਾਨਵਰ ਖਾਂਦੇ ਨੇ, ਚਲੋ ਅਸੀਂ ਵੀ ਖਾ ਕੇ ਬਹਿੰਦੇ ਹਾਂ, ਅਤੇ ਉਹ ਤਾਂ ਜ਼ਹਿਰੀਲੀ ਝਾੜੀ, ਉਹਨੂੰ ਜਾਨਵਰ ਵੀ ਨਹੀਂ ਖਾਂਦੇ, ਅਤੇ ਉਹ ਖਾਣਗੇ ਤਾਂ ਤਕਲੀਫ ਵਧੇਗੀ। ਫਰਮਾਇਆ ਲਾ ਯੁਸਮਿਨ ਉਹਨਾਂ, ਅਤੇ ਉਹ ਸਿਹਤ ਦੇਗੀ ਉਹਨਾਂ ਨੂੰ, ਕੋਈ ਮੋਟਾ ਤਾਜ਼ਾ ਕਰੇ, ਕੋਈ ਜਿਸਮ ਬਿਹਤਰ ਹੋ ਜਾਵੇ ਉਹਨਾਂ ਦਾ, ਵਾਲਾ ਯੋਗਨੀ ਮਨਜੂਦ ਨਾ ਉਹਨਾਂ ਦੀ ਭੁੱਖ ਮਿਟਾਏਗੀ। ਯਾਨੀ ਕਿ ਇਹ ਕੈਫੀਅਤ ਦੱਸੀ ਗਈ ਕਿ ਜਿਹੜੇ ਚਿਹਰੇ ਉਤਰੇ ਹੋਣਗੇ ਥੱਕੇ ਹਾਰੇ ਨਿਡਾਲ, ਉਹਨਾਂ ਨੂੰ ਗਰਮ ਦਹਿਕ ਦੀ ਅੱਗੇ ਸੁੱਟਤਾ ਜਾਏਗਾ, ਉੱਥੇ ਗਰਮ ਪਾਣੀ ਪਿਲਾਏ ਜਾਣਗੇ, ਔਰ ਖਾਣ ਵਾਸਤੇ ਕੋਈ ਚੀਜ਼ ਹੋਏਗੀ ਨਹੀਂ ਸਵਾਏ ਜ਼ਹਿਰੀਲੀ ਝਾੜੀ ਦੇ ਜ਼ਰੀ ਜਿਹਨੂੰ ਕਿਹਾ, ਅਤੇ ਨਾ ਇਸ ਨਾਲ ਉਹ ਕੋਈ ਮੋਟੇ ਤਾਜ਼ੇ ਹੋਣਗੇ, ਕੋਈ ਸਿਹਤ ਉਹਨਾਂ ਦੀ ਬਣੇਗੀ, ਅਤੇ ਨਾ ਉਹਨਾਂ ਦੀ ਭੁੱਖ ਮਿਟੇਗੀ, ਯਾਨੀ ਭੁੱਖ ਉੱਥੇ ਦੀ ਉੱਥੇ ਹੋਏਗੀ, ਕੋਈ ਉਹਦੇ ਨਾਲ ਫਾਇਦਾ ਨਹੀਂ ਹੋਏਗਾ, ਤਕਲੀਫ ਵੱਧ ਗਈ ਹੋਏਗੀ। ਉਹ ਜੋ ਹੋਈ ਯੋਮ ਇਸ ਦਿਨ ਨਾਇਮ, ਅਤੇ ਇਹਦੇ ਮੁਕਾਬਲੇ 'ਚ ਕੋਈ ਦੂਸਰੇ ਜਿਹੜੇ ਜਿਹੜੇ ਨੇ ਉਹ ਉਹਦਨ ਬੜੇ ਪੁਰ ਰੌਣਕ ਹੋਣਗੇ, ਤਰੋ ਤਾਜ਼ਾ ਹੋਣਗੇ, ਖੁਸ਼ਗਵਾਰ ਹੋਣਗੇ। ਯਾਨੀ ਦੂਸਰੀ ਜਗ੍ਹਾ 'ਤੇ ਕੁਰਾਨ 'ਚ ਆਉਂਦਾ ਉਹ ਜੋ ਹੋਈ ਯੋਮ ਇਸ ਦਿਨ ਨਾਜ਼ਰਾ, ਕੁਛ ਚਿਹਰੇ ਜਿਹੜੇ ਨੇ ਬੜੇ ਤਰੋ ਤਾਜ਼ਾ ਹੋਣਗੇ, ਖੁਸ਼ਗਵਾਰ ਚਿਹਰੇ ਹੋਣਗੇ। ਇਲਾ ਰੱਬੇ ਹਾ ਨਾਜ਼ਰਾ, ਆਪਣੇ ਰੱਬ ਅਲ, ਉਹਦੀ ਰਹਿਮਤ ਦੇ ਉਮੀਦਵਾਰ ਹੋਣਗੇ, ਰੱਬ ਅਲ ਵੇਖ ਰਹੇ ਹੋਣਗੇ, ਯਾਨੀ ਉਹਦੀ ਰਹਿਮਤ ਦੇ ਮੁੰਤਜ਼ਰ ਹੋਣਗੇ ਕਿ ਸਾਡੇ 'ਤੇ ਉਹਦੀ ਰਹਿਮਤ ਹੋਏਗੀ, ਫਿਰ ਸਾਨੂੰ ਅੱਲਾਹ ਤਾਲਾ ਜੰਨਤ 'ਚ ਪਹੁੰਚਾਉਣਗੇ। ਫਰਮਾਇਆ ਕਿ ਕੁਛ ਚਿਹਰੇ ਉਸ ਦਿਨ ਪੁਰ ਰੌਣਕ ਹੋਣਗੇ, ਲੱਸਾ ਯੇ ਹਾ ਰਾਜ਼ੀਆ, ਆਪਣੀ ਜਿਹੜੀ ਮਿਹਨਤ ਉਹਨਾਂ ਨੇ ਦੇ ਮਤਲਬ ਦੀਨ 'ਤੇ ਅਮਲ ਕਰਨ ਦੇ ਵਾਲੇ ਨਾਲ, ਨਬੀ ਦੀ ਗੱਲਾਂ ਮੰਨਣ ਦੇ ਵਾਲੇ ਨਾਲ, ਅੱਲਾਹ ਤਾਲਾ ਦੇ ਅਹਕਾਮ ਬਜਾ ਲਾਉਣ ਦੇ ਵਾਲੇ ਨਾਲ ਜਿਹੜੀ ਮਿਹਨਤ ਕੀਤੀ ਸੀ, ਰਾਜ਼ੀਆ ਉਹਦੇ ਤੋਂ ਖੁਸ਼ ਹੋਣਗੇ। ਲੱਸਾ ਯੇ ਹਾ ਰਾਜ਼ੀਆ ਯਾਨੀ ਆਪਣੀ ਮਿਹਨਤ 'ਤੇ ਬੜੇ ਖੁਸ਼ ਹੋਣਗੇ, ਕਿਉਂਕਿ ਖੁਦਾ ਦੇ ਵਾਅਦੇ ਹੁਣ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਕਿ ਵੀ ਅੱਲਾਹ ਤਾਲਾ ਮਤਲਬ ਅਸੀਂ ਇਸ ਕੁਰਾਨ ਜੀ 'ਚ ਪੜ੍ਹਿਆ ਸੀ ਜਾਂ ਸਾਨੂੰ ਨਬੀਆਂ ਨੇ ਦੱਸਿਆ ਸੀ, ਯਾਨੀ ਅੰਬੀਆ ਦੀ ਅਹਾਦੀਸ ਜਿਹੜੀਆਂ ਨੇ ਉਹਨਾਂ 'ਚ ਦੇਖਿਆ, ਜਾਂ ਉਹਨਾਂ ਦੇ ਮੂੰਹ ਸੁਣਿਆ ਜਿਹੜੇ ਉਹਨਾਂ ਦੇ ਜ਼ਮਾਨੇ ਦੇ ਲੋਕ ਨੇ ਕਿ ਜਿਹੜੇ ਇਹ ਅਮਲ ਕਰਨਗੇ ਉਹਨਾਂ ਨੂੰ ਇਹ ਮਿਲੇਗਾ, ਜਿਹੜੇ ਫਲਾਂ ਅਮਲ ਕਰਨਗੇ ਉਹਨਾਂ ਨੂੰ ਇਹ ਮਿਲੇਗਾ, ਉਹੀ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਗਏ ਸਨ ਅੰਬੀਆ ਦੇ ਜ਼ਰੀਏ, ਉਹਨਾਂ ਦੀ ਉਮੀਦ ਉਹਨਾਂ ਨੂੰ ਹੋਏਗੀ ਕਿ ਉਹ ਪੂਰੇ ਹੋ ਜਾਣਗੇ, ਅਤੇ ਉਹ ਉਹਨਾਂ ਨੇ ਕੁਛ ਵਾਅਦੇ ਪੂਰੇ ਹੁੰਦੇ ਵੇਖੇ ਵੀ, ਅਤੇ ਕੁਛ ਦਿਨ ਦੀ ਉਮੀਦ ਲਾ ਕੇ ਬੈਠੇ ਹੋਣਗੇ, ਅਤੇ ਬੜੇ ਖੁਸ਼ ਹੋਣਗੇ। ਫੀ ਜੰਨਤ ਇਨ ਆਲੀਆ, ਫਰਮਾਇਆ ਫਿਰ ਉੱਚੇ ਬਾਗ 'ਚ ਲੈ ਜਾਏ ਜਾਣਗੇ, ਬੁਲੰਦ ਬਾਗ। ਬੁਲੰਦ ਬਾਗ ਜਿਹੜਾ ਇਹ ਅਰਬਾਂ ਦਾ ਜਿਹੜਾ ਤਸੱਵਰ ਹੈ, ਨਸ਼ੇਬੀ ਜਗ੍ਹਾ 'ਤੇ ਬਾਗ ਹੋਵੇ ਤਾਂ ਉਹਦੇ ਫਿਰ ਸੈਲਾਬ ਵਗੈਰਾ ਦੀ ਆਫਤ ਦੇ ਨਾਲ ਉਹ ਤਬਾਹ ਹੋ ਜਾਂਦਾ ਜਾਂ ਬਰਬਾਦ ਹੋ ਸਕਦਾ, ਅਤੇ ਜਿਹੜਾ ਬਾਗ ਦਰ ਉੱਚੀ ਜਗ੍ਹਾ 'ਤੇ ਹੋਵੇ ਉਹਨੂੰ ਇੱਕ ਅੱਛਾ ਬਾਗ ਕਿਹਾ ਜਾਂਦਾ, ਵੀ ਅੱਛੀ ਜਗ੍ਹਾ 'ਤੇ ਬਾਗ ਹੈ, ਇੱਥੇ ਬਾਰਿਸ਼ ਦੀ ਵੀ ਮਤਲਬ ਹੈ ਪਾਣੀ ਪਹੁੰਚੇਗਾ, ਔਰ ਜੋ ਇਹਦਾ ਇੰਤਜ਼ਾਮ ਸਾਰਾ ਵੀ ਇਸਤੇ ਕੀਤਾ ਜਾਏਗਾ ਉਹ ਵੀ ਮੁਮਕਿਨ ਹੈ, ਔਰ ਆਫਤਾਂ ਤੋਂ ਵੀ ਇਹ ਬਚਿਆ ਰਹੇਗਾ ਉਸੇ ਤਰ੍ਹਾਂ ਨੇੜੀ ਨਸ਼ੇਬੀ ਇਲਾਕੇ 'ਚ। ਫਰਮਾਇਆ ਉੱਚੇ ਬਾਗ 'ਚ ਉਹ ਸਿਫਤ ਜਿਹੜੀ ਜੰਨਤ ਦੇ ਵਰਨਾ ਬਿਆਨ ਕਰਤੀ ਗਈ, ਜੰਨਤ ਦੀਆਂ ਜਿਹੜੀਆਂ ਸਿਫਤਾਂ ਨੇ ਉੱਥੇ ਬੇਸ਼ੁਮਾਰ ਹੋਣਗੀਆਂ, ਸਾਡਾ ਅਧੀਨ ਨਹੀਂ ਕਿਆਸ ਕਰ ਸਕਦਾ, ਲਈ ਜਾਣਦਾ ਕਿ ਕਿੰਨੀਆਂ ਸਿਫਤਾਂ ਨੇ ਉਹਦੀਆਂ, ਯਾਨੀ ਕੀ ਖੂਬੀ ਉਹਦੇ ਵਿੱਚ, ਇਹ ਤਾਂ ਖੁਦਾ ਹੀ ਜਾਣਦਾ। ਲੇਕਿਨ ਇਨਸਾਨ ਨੇ ਜੋ ਦੁਨੀਆ ਦੇ ਵਿੱਚ ਮਤਲਬ ਅਗਰ ਬਾਗਾਤ ਦੇ ਬਾਰੇ ਨਾਲ ਵੇਖਿਆ ਜਾਏ ਅਤੇ ਜਿਹੜੀਆਂ ਖੂਬੀਆਂ ਇਨਸਾਨ ਦੇ ਖਿਆਲ 'ਚ ਆਉਂਦੀਆਂ ਨੇ ਉਹਨਾਂ ਦਾ ਜ਼ਿਕਰ ਜੰਨਤ ਦੇ ਹਵਾਲੇ ਨਾਲ ਅੱਲਾਹ ਤਾਲਾ ਨੇ ਕਰਤਾ। ਇਹਦਾ ਮਤਲਬ ਇਹ ਨਹੀਂ ਕਿ ਅੱਲਾਹ ਨੇ ਜੰਨਤ ਨੂੰ ਪੂਰਾ ਬਿਆਨ ਕਰਤਾ, ਹਰ ਹਵਾਲੇ ਨਾਲ ਵਾਅਦੇ ਕਰਤਾ, ਇਹ ਨਹੀਂ ਮਤਲਬ ਇਹਦਾ, ਬਲਕਿ ਇਹਦਾ ਮਤਲਬ ਇਹ ਕਿ ਅੱਲਾਹ ਤਾਲਾ ਨੇ ਕੁਛ ਆਈਡੀਆ ਦੇ ਦਿੱਤਾ, ਥੋੜ੍ਹਾ ਬਹੁਤ ਆਈਡੀਆ ਦੇ ਦਿੱਤਾ ਕਿ ਵੀ ਇਸ ਤਰ੍ਹਾਂ ਦੀ ਚੀਜ਼ ਹੈ, ਅਤੇ ਫਰਮਾਇਆ ਕਿ ਉੱਚੇ ਬਾਗ ਦੇ ਵਿੱਚ ਹੋਣਗੇ, ਲਾ ਤਸਮਾ ਫੀਹਾ ਲਾਗੀਆ, ਉਹਦੇ 'ਚ ਕੋਈ ਬੇਹੂਦਾ ਗੱਲ ਵੀ ਨਹੀਂ ਸੁਣਨਗੇ, ਬੇਹੂਦਾ ਗੱਲ ਵੀ ਇਨਸਾਨ ਨੂੰ ਤਕਲੀਫ ਦਿੰਦੀ ਹੈ, ਅਤੇ ਜੰਨਤ ਐਸਾ ਪਾਕੀਜ਼ਾ ਮਾਹੌਲ ਹੋਏਗਾ, ਪਾਕੀਜ਼ਾ ਨਫੂਸ ਹੀ ਉਹਦੇ ਜਾਣਗੇ, ਔਰ ਅੱਲਾਹ ਤਾਲਾ ਮਜ਼ੀਦ ਉਹਨਾਂ ਨੂੰ ਪਾਕੀਦਾ ਕਰ ਦੇਗਾ, ਯਾਨੀ ਕਿ ਅੱਲਾਹ ਤਾਲਾ ਦੀ ਰਹਿਮਤ ਨਾਲ ਉਹਨਾਂ 'ਚ ਮਜ਼ੀਦ ਪਾਕੀਦਗੀ ਪੈਦਾ ਹੋ ਜਾਏਗੀ। ਅਤੇ ਉਹਦੇ ਉਸ ਵਜ੍ਹਾ ਤੋਂ ਉਸ ਮਾਹੌਲ 'ਚ ਕੋਈ ਫਜ਼ੂਲ ਗੱਲ, ਬੇਕਾਰ ਗੱਲ, ਬੇਹੂਦਾ ਗੱਲ, ਤਕਲੀਫ ਦੇ ਗੱਲ ਬਿਲਕੁਲ ਮੌਜੂਦ ਨਹੀਂ ਹੋਏਗੀ। ਫੀ ਹੈ ਇਹਨੂੰ ਜਾਰੀ ਹੈ, ਉਹਦੇ 'ਚ ਇੱਕ ਰਮਾ ਚਸ਼ਮਾ ਹੋਏਗਾ, ਬਹਿੰਦ ਹੋਇਆ ਚਸ਼ਮਾ ਹੋਏਗਾ, ਜਿਹੜਾ ਸੈਰਾਬ ਕਰ ਰਿਹਾ ਹੋਏਗਾ ਜੰਨਤ ਦੇ ਦਰਖਤਾਂ ਨੂੰ, ਪੌਦਿਆਂ ਨੂੰ, ਉੱਥੋਂ ਦੇ ਜਿਹੜੇ ਮਤਲਬ ਹੋਰ ਫਲ ਫੁੱਲ ਹੋਣਗੇ ਉਹਨਾਂ ਨੂੰ ਸੈਰਾਬ ਕਰ ਰਿਹਾ ਹੋਏਗਾ। ਫੀ ਹੈ ਸੁਰੂਰੁਮ ਮਰਫੂਆ, ਉਹਦੇ 'ਚ ਵਿਛਾਉਣੇ ਹੋਣਗੇ ਬੁਲੰਦ, ਮਰਫੂਆ ਯਾਨੀ ਕਿ ਉੱਚੇ ਵਿਛਾਉਣੇ ਹੋਣਗੇ, ਜਿਸ ਤਰ੍ਹਾਂ ਮਤਲਬ ਅਸੀਂ ਮਸਲਦ ਵਿਛਾਉਂਦੇ ਹਾਂ, ਅਤੇ ਇੱਕ ਇਹ ਵੀ ਕਿ ਜ਼ਮੀਨ ਦੇ ਨਾਲ ਹੀ ਹੁੰਦੀ ਹੈ, ਜ਼ਮੀਨ 'ਤੇ ਵਿਛੀ ਹੁੰਦੀ ਹੈ, ਅਤੇ ਇੱਕ ਨਹੀਂ ਪਲੰਘ ਹੁੰਦਾ ਉੱਚਾ ਜ਼ਰਾ, ਉਹਦੇ 'ਤੇ ਮਤਲਬ ਬਿਸਤਰ ਵਗੈਰਾ ਲਗਾਇਆ ਹੈ, ਉਹਦੇ 'ਤੇ ਬਿਹਤਰੀਨ ਕਿਸਮ ਦੀ ਇੱਕ ਆਸਾਇਸ਼ ਵਾਲੀ ਵਿਛਾਉਣਾ ਵਿਛਾਇਆ ਹੋਇਆ ਅਤੇ ਫਰਮਾਇਆ ਜੋ ਉੱਚੇ ਵਿਛਾਉਣਿਆਂ 'ਤੇ ਹੋਣਗੇ ਜੰਨਤ ਦੇ ਵਿੱਚ, ਅਕਵਾਬ ਮੌਜ਼ੂਆ, ਔਰ ਜਿਹੜੇ ਸ਼ਰਾਬ ਦੇ ਪਿਆਲੇ ਨੇ ਉੱਥੇ ਜਿਹੜੇ ਮਸ਼ਰੂਬਾਤ ਉਹ ਪੀਣਗੇ, ਉਹ ਮਸ਼ਰੂਬਾਤ ਦੇ ਪਿਆਲੇ ਵੀ ਬੜੇ ਕਰੀਨੇ ਨਾਲ ਰੱਖੇ ਹੋਣਗੇ, ਸਜੀ ਹੋਈ ਚੀਜ਼ ਹੋਏਗੀ। ਇੱਕ ਮਤਲਬ ਬਾਅਦ ਦੇਖਣ ਜਿਸ ਤਰ੍ਹਾਂ ਆਉਂਦਾ ਕਿ ਬਾਅਦ ਘਰਾਂ 'ਚ ਅੱਛੇ ਖਾਂਦੇ ਪੀਂਦੇ ਲੋਕਾਂ ਦਾ ਘਰ ਹੁੰਦਾ, ਪੈਸੇ ਦੀ ਫਰਾਵਾਨੀ ਹੈ, ਲੇਕਿਨ ਘਰ 'ਚ ਬੜੀ ਤਾਂ ਲੱਗਦਾ ਉਜਾੜ ਪਿਆ, ਹਰ ਚੀਜ਼ ਬੇਤਰਤੀਬ ਹੈ, ਮਤਲਬ ਕੀਮਤੀ ਕੱਪੜੇ ਨੇ ਲੇਕਿਨ ਇੰਝ ਰੱਖੇ ਨੇ ਜਿਸ ਤਰ੍ਹਾਂ ਰੂੜੀ ਅਤੇ ਚੀਜ਼ਾਂ ਇਕੱਠੀਆਂ ਹੋਈਆਂ ਹੁੰਦੀਆਂ ਨੇ। ਅਤੇ ਇਹਦਾ ਮਤਲਬ ਅਸੀਂ ਕਹਿੰਦੇ ਕਿ ਉਹ ਬੰਦੇ 'ਚ ਸਲੀਕਾ ਨਹੀਂ, ਉਹਦੇ ਸਮਝ ਨਹੀਂ, ਉਹਦਾ ਸ਼ਊਰ ਅੱਛਾ ਨਹੀਂ। ਅਤੇ ਅਗਰ ਉਹਨਾਂ ਚੀਜ਼ਾਂ ਨੂੰ ਅਸੀਂ ਦੇਖੀਏ ਬੜੇ ਕਰੀਨੇ ਨਾਲ ਰੱਖੀਆਂ ਨੇ, ਸਜਾ ਕੇ ਰੱਖੀਆਂ ਨੇ, ਅਤੇ ਚੀਜ਼ਾਂ ਦੀ ਖੂਬਸੂਰਤੀ ਸਜਾਵਟ ਦੇ ਨਾਲ ਮਜ਼ੀਦ ਵੱਧ ਜਾਂਦੀ ਹੈ, ਯਾਨੀ ਉਹਨਾਂ ਨੂੰ ਸਜਾ ਕੇ ਉਹਨਾਂ ਨੂੰ ਮੁਰੱਤਬ ਤਰੀਕੇ ਨਾਲ ਰੱਖਿਆ ਗਿਆ। ਫਰਮਾਇਆ ਕਿ ਉੱਥੇ ਜਿਹੜੇ ਨੇ ਸ਼ਰਾਬ ਦੇ ਪਿਆਲੇ ਬੜੇ ਕਰੀਨੇ ਦੇ ਨਾਲ ਰੱਖੇ ਹੋਣਗੇ, ਵਨਮਾਰ ਇਹੋ ਮਸਫੂਫ ਆ, ਅਤੇ ਜਿਹੜੇ ਕਾਲੀਨ ਨੇ ਉਹ ਵੀ ਬੜੇ ਤਰਤੀਬ ਦੇ ਨਾਲ ਲੱਗੇ ਹੋਣਗੇ, ਕਿਸ ਤਰ੍ਹਾਂ ਉਹਨਾਂ ਦੀ ਤਰਤੀਬ ਹੋਣੀ ਚਾਹੀਦੀ ਹੈ, ਬਿਹਤਰੀਨ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਵਿਛੇ ਹੋਣ, ਮਤਲਬ ਕਾਲੀਨ ਵਿਛੇ ਹੋਣਗੇ। ਵਧਰਾ ਵੀ ਉਹ ਮਫਸੂਸ ਆ, ਅਤੇ ਤਕੀਏ ਜਿਹੜੇ ਟੇਕ ਲਗਾਉਣ ਵਾਸਤੇ ਆਰਾਮ ਕਰਨ ਵਾਸਤੇ ਤਕੀਏ ਨੇ, ਉਹ ਹਰ ਤਰਫ ਬਿਖਰੇ ਪਏ ਹੋਣਗੇ, ਜਿੱਥੇ ਕੁਝ ਬੈਠਣਾ ਚਾਹੁੰਦਾ ਉੱਥੇ ਉਹਨੂੰ ਮੁਯੱਸਰ ਹੋਏਗਾ ਤਕੀਆ। ਇਹ ਨਹੀਂ ਕਿ ਬੰਦਾ ਇੱਥੇ ਬੈਠਣਾ ਚਾਹੁੰਦਾ ਅਤੇ ਬਈ ਤਕੀਆ ਉੱਥੇ ਪਿਆ, ਉੱਥੋਂ ਫੜ ਕੇ ਲਿਆਓ ਬਈ ਤਕੀਆ, ਇੰਨੀ ਸਹੂਲਤ ਮੁਯੱਸਰ ਹੋਏਗੀ ਉੱਥੇ। ਜ਼ਾਹਿਰ ਹੈ ਐਸ਼ ਇਸ਼ਰਤ ਜਿਹੜੀ ਅੱਲਾਹ ਤਾਲਾ ਨੇ ਜੰਨਤ ਦੇ ਵਿੱਚ ਉਹਦੇ ਪੈਦਾ ਕੀਤੀ ਹੈ, ਉਹਦੇ ਫਿਰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਏਗੀ। ਦੁਨੀਆ ਦੀ ਤਕਲੀਫ ਦਾ ਮਾਮਲਾ ਇਹ ਵੇ ਕਿ ਜਦੋਂ ਅੱਲਾਹ ਤਾਲਾ ਦੁਨੀਆ ਦੀ ਛੋਟੀ ਤੋਂ ਛੋਟੀ ਤਕਲੀਫ ਨੂੰ ਵੀ ਨੋਟ ਕਰਦੇ ਨੇ, ਔਰ ਕਹਿੰਦੇ ਨੇ ਕਿ ਇੱਕ ਮੋਮਿਨ ਨੂੰ ਉਹਦੇ 'ਤੇ ਵੀ ਅਜਰ ਮਿਲੇਗਾ, ਉਹਨੂੰ ਕੰਡਾ ਚੁੱਭ ਗਿਆ, ਉਹਨੂੰ ਕੋਈ ਜ਼ਰਾ ਜੀ ਤਕਲੀਫ ਹੋਈ ਹੈ ਕਿਸੇ ਗੱਲ ਦੀ, ਉਹਦੇ 'ਤੇ ਵੀ ਉਹਨੂੰ ਅਜਰ ਦਿੱਤਾ ਜਾਏਗਾ, ਕਿਉਂਕਿ ਆਜ਼ਮਾਇਸ਼ ਦੀ ਦੁਨੀਆ 'ਚ ਨਾ। ਅਤੇ ਫਿਰ ਜਦੋਂ ਅਜਰ ਦਿੱਤਾ ਜਾਏਗਾ ਤਾਂ ਜਿਹੜੀ ਜੰਨਤ ਹੋਏਗੀ ਉਹਦੇ 'ਚ ਇਹ ਨਹੀਂ ਗੱਲ ਕਿ ਵੀ ਵੱਡੀ ਤਕਲੀਫ ਕੋਈ, ਛੋਟੀਆਂ ਛੋਟੀਆਂ ਕਈ ਆਏ ਨੇ, ਇਹ ਨਹੀਂ ਗੱਲ, ਨਾ ਕੋਈ ਵੱਡੀ ਤਕਲੀਫ, ਨਾ ਕੋਈ ਛੋਟੀ ਤਕਲੀਫ, ਨਾ ਬੰਦੇ ਨੇ ਕਦੀ ਬਿਮਾਰ ਹੋਣਾ, ਨਾ ਉਹਨੂੰ ਕੋਈ ਤਕਲੀਫ ਆਉਣੀ ਹੈ। ਬਲਕਿ ਤਾਂ ਇਹ ਵੀ ਹਦੀਸ ਵਿੱਚ ਦੱਸਿਆ ਗਿਆ ਕਿ ਜਿਸ ਤਰ੍ਹਾਂ ਇਨਸਾਨ ਨੂੰ ਮਤਲਬ ਜ਼ੁਕਾਮ ਦੇ ਮੌਕੇ 'ਤੇ ਨੱਕ 'ਚ ਰੇਸ਼ਾ ਆਉਂਦਾ ਜਾਂ ਵੈਸੇ ਉਹਦੇ ਨੱਕ 'ਚ ਪਾਣੀ ਹੁੰਦਾ, ਇਸ ਤਰ੍ਹਾਂ ਨਹੀਂ ਹੋਏਗਾ, ਬਿਲਕੁਲ ਸਾਫ਼ ਹੋਏਗਾ। ਨਾ ਥੁੱਕਣ ਦੀ ਲੋੜ ਹੋਏਗੀ, ਜਿਸ ਤਰ੍ਹਾਂ ਸਾਨੂੰ ਥੁੱਕ ਆ ਜਾਂਦੀ ਹੈ ਮੂੰਹ 'ਚ, ਇਹ ਥੁੱਕਣਗੇ ਵੀ ਨਹੀਂ ਜੰਨਤੀ ਜਿਹੜੇ ਨੇ। ਬਿਲਕੁਲ ਉਹਨਾਂ ਨੂੰ ਇੱਕ ਐਸੀ ਪਾਕੀਜ਼ਾ ਔਰ ਐਸੀ ਖੂਬਸੂਰਤ ਜ਼ਿੰਦਗੀ ਦਿੱਤੀ ਜਾਏਗੀ ਕਿ ਜਿਹਦਾ ਅਸੀਂ ਦੁਨੀਆ 'ਚ ਸਹੀ ਤਰ੍ਹਾਂ ਤਸੱਵਰ ਵੀ ਨਹੀਂ ਕਰ ਸਕਦੇ, ਪੂਰਾ ਤਸੱਵਰ ਨਹੀਂ ਕਰ ਸਕਦੇ। ਬਸ ਇੱਕ ਆਈਡੀਆ ਜਿਹਾ ਥੋੜ੍ਹਾ ਜਿਹਾ ਦੱਸਿਆ ਗਿਆ ਸਾਨੂੰ। ਹੁਣ ਅਸੀਂ ਅੱਜ ਦੀਆਂ ਜਿਹੜੀਆਂ ਆਯਾਤ ਨੇ ਉਹਨਾਂ ਨੂੰ ਦੇਖਦੇ ਹਾਂ। ਫਰਮਾਇਆ ਫਲਾ ਯਨਜ਼ੁਰੂਨ ਇਲਾ ਲੇਵਲੇ ਕੈਫ ਖਲਕਤ, ਜੇ ਇਹ ਲੋਕ ਨਹੀਂ ਮੰਨਦੇ, ਇਹਨਾਂ ਨੂੰ ਅਸੀਂ ਸਮਝਾਇਆ, ਯਾਨੀ ਜਿਹੜਾ ਮਜ਼ਮੂਨ ਪਿੱਛੇ ਚੱਲ ਰਿਹਾ ਨਾ, ਜਿਹੜਾ ਅਸੀਂ ਸਾਰਾ ਦੇਖਿਆ ਕਿ ਜਿਹਦੇ 'ਚ ਮਤਲਬ ਦੋਜ਼ਖ ਦਾ ਵੀ ਨਕਸ਼ਾ ਉਤਾਰਿਆ ਗਿਆ, ਜੰਨਤੀਆਂ ਦਾ ਵੀ ਨਕਸ਼ਾ ਉਤਾਰਿਆ ਆ, ਕੀ ਨੇਮਤਾਂ ਇਹਨਾਂ ਨੂੰ ਮਿਲਣਗੀਆਂ ਅਤੇ ਉਹਨਾਂ ਨੂੰ ਕੀ ਸਜ਼ਾਵਾਂ ਮਿਲਣਗੀਆਂ, ਇਹ ਸਾਰਾ ਦੱਸਿਆ ਗਿਆ। ਅਤੇ ਫਰਮਾਇਆ ਕਿ ਜੇ ਇਹਨਾਂ ਨੂੰ ਫਿਰ ਵੀ ਨਹੀਂ ਮੰਨਦੇ, ਇਹਨਾਂ ਨੂੰ ਫਿਰ ਵੀ ਸਮਝ ਨਹੀਂ ਆਉਂਦੀ, ਅਫਲਾ ਯਨਜ਼ੁਰੂਨ ਇਲਾ ਲੇਵਲ ਕੈਫ ਖਲਕਤ, ਕੀ ਇਹ ਵਹਿੰਦੇ ਨਹੀਂ ਊਂਟਾਂ ਵੱਲ, ਊਂਟਾਂ ਨਹੀਂ ਵਹਿੰਦੇ ਕਿਸ ਤਰ੍ਹਾਂ ਤਖਲੀਕ ਕੀਤੇ ਗਏ ਨੇ। ਯਾਨੀ ਊਂਟ ਜਿਹੜੇ ਨੇ ਉਸ ਮਾਹੌਲ ਦਾ ਇੱਕ ਐਸਾ ਜਾਨਵਰ ਹੈ ਜਿਹੜਾ ਬੜਾ ਹੀ ਫੈਮੀਲੀਅਰ ਹੈ, ਯਾਨੀ ਜਿਹੜਾ ਬਹੁਤ ਹੀ ਜਾਣਿਆ ਜਾਂਦਾ, ਉਹਨਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਕਹਿ ਲਓ, ਉਹਨਾਂ ਦੇ ਘਰ ਦਾ ਇੱਕ ਫਰਦ ਹੈ ਜਿਸ ਤਰ੍ਹਾਂ, ਯਾਨੀ ਜਿਸ ਤਰ੍ਹਾਂ ਹੁੰਦਾ ਨਾ ਘਰ ਦੇ ਫਰਦ ਤੋਂ ਬਗੈਰ ਤਾਂ ਘਰ ਹੀ ਨਹੀਂ ਹੁੰਦਾ, ਜ਼ਰੂਰੀ ਹੁੰਦਾ ਕਿ ਘਰ ਦੇ ਸਾਰੇ ਫਰਦ ਗਿਣ ਕੇ ਘਰ ਪੂਰਾ ਹੁੰਦਾ। ਅਤੇ ਇਸ ਤਰ੍ਹਾਂ ਹੀ ਊਂਟ ਜਿਹੜਾ ਉਹਦੀ ਵਜੂਦ ਆ, ਵਜੂਦ ਸਹਿਰਾਈ ਤਮੱਦਨ 'ਚ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਘਰ ਦੇ ਫਰਦ ਹੁੰਦਾ, ਊਂਟ ਤੋਂ ਤਾਂ ਬੜੇ ਹੀ ਵਾਕਫ ਨੇ ਉਹ, ਔਰ ਉਹਦੇ ਤੋਂ ਬੜੇ ਹੀ ਫਾਇਦੇ ਉਠਾਉਂਦੇ ਸਨ। ਯਾਨੀ ਉਹਨਾਂ ਦੇ ਜਿਹੜੇ ਖੈਮੇ ਬਣਦੇ ਸਨ ਊਂਟਾਂ ਦੀ ਖਲ ਦੇ ਖੈਮੇ ਬਣਦੇ ਸਨ, ਜਿਹੜਾ ਗੋਸ਼ਤ ਖਾਂਦੇ ਸਨ ਊਂਟਾਂ ਦਾ ਗੋਸ਼ਤ ਖਾਂਦੇ ਹਨ, ਜਿਹੜਾ ਦੁੱਧ ਪੀਂਦੇ ਹਨ ਊਂਟਰੀਆਂ ਦਾ ਦੁੱਧ ਪੀਂਦੇ ਸਨ। ਇਸ ਤਰ੍ਹਾਂ ਸੈਂਕੜੋਂ ਫਾਇਦੇ ਨੇ ਸਫ਼ਰ ਕਰਨਾ, ਊਂਟਾਂ ਦੇ ਸਫ਼ਰ ਕਰਨਾ, ਯਾਨੀ ਉੱਥੇ ਅਤੇ ਊਂਟ ਜਿੰਨਾ ਕਾਰਾਮਦ, ਘੋੜਾ ਵੀ ਉਹਨਾਂ ਕਾਰਾਮਦ ਨਹੀਂ ਸਹਿਰਾ ਦੇ ਵਿੱਚ, ਯਾਨੀ ਕਿੰਨੇ ਕਿੰਨੇ ਦਿਨ ਭੁੱਖਾ ਰਹਿ ਕੇ ਅਤੇ ਊਂਟ ਬਹੁਤ ਲੰਬਾ ਸਫ਼ਰ ਕਰ ਲੈਂਦਾ। ਔਰ ਫਿਰ ਉਹ ਇੱਕ ਅਜੀਬ ਗੱਲ ਹੈ ਖੂਬੀ ਦੀ ਕਿ ਊਂਟ ਜਿਹੜਾ ਉਹ ਮੋਟਾ ਤਾਜ਼ਾ ਊਂਟ ਹੋਏਗਾ, ਸਫ਼ਰ 'ਤੇ ਚੱਲਿਆ ਅਤੇ ਸਫ਼ਰ 'ਚ ਖੁਰਾਕ ਅਗਰ ਮੁੱਕ ਗਈ ਹੈ, ਊਂਟ ਵਾਸਤੇ ਜਿਹੜੀ ਖੁਰਾਕ ਨਹੀਂ ਮੁਯੱਸਰ, ਕੋਈ ਨਖਲਸਤਾਨ ਨਹੀਂ ਜਾਂ ਕੋਈ ਅੱਗੇ ਐਸੀ ਚੀਜ਼ ਨਹੀਂ, ਜਾਂ ਅਗਰ ਉਹਦੇ ਮਾਲਕ ਨੇ ਵੀ ਉਹਦੇ ਵਾਸਤੇ ਕੋਈ ਖੁਰਾਕ ਰੱਖੀ ਹੈ ਅਤੇ ਉਹ ਵੀ ਖਤਮ ਹੋ ਗਈ ਹੈ, ਅਤੇ ਊਂਟ ਨੂੰ ਕੋਈ ਮਸਲਾ ਨਹੀਂ, ਉਹਦੇ ਜਿਸਮ ਦੀ ਚਰਬੀ ਢਲਣੀ ਸ਼ੁਰੂ ਹੋ ਜਾਏਗੀ, ਔਰ ਉਹ ਚਰਬੀ ਢਲ ਕੇ ਅਤੇ ਉਹਦੇ ਵਾਸਤੇ ਖੁਰਾਕ ਬਣਦੀ ਚਲੀ ਜਾਏਗੀ, ਬਣਦੀ ਚਲੀ ਜਾਏਗੀ, ਔਰ ਕਿੰਨੇ ਕਿੰਨੇ ਦਿਨ ਸਫ਼ਰ ਕਰੇਗਾ ਬਗੈਰ ਖਾਏ ਪੀਂਦੇ, ਉਹਨੂੰ ਜ਼ਰੂਰਤ ਹੀ ਨਹੀਂ, ਅੱਲਾਹ ਤਾਲਾ ਨੇ ਐਸਾ ਸਿਸਟਮ ਉਹਦੇ 'ਚ ਰੱਖਿਆ, ਫਿਰ ਉਹ ਆਪਣੇ ਅੰਦਰ ਸਟੋਰ ਕਰ ਲੈਂਦਾ ਚੀਜ਼ਾਂ ਨੂੰ, ਜਿਸ ਤਰ੍ਹਾਂ ਚਰਬੀ ਸਟੋਰ ਕੀਤੀ ਸਟੋਰ ਕਰ ਲੈਂਦਾ, ਇਸ ਤਰ੍ਹਾਂ ਖੁਰਾਕ ਜਿਹੜੀ ਹੈ ਉਹਦਾ ਵੀ ਇਹ ਮਾਮਲਾ ਹੈਗਾ, ਖੁਰਾਕ ਨੂੰ ਸਟੋਰ ਕਰਦਾ ਫਿਰ ਉਹ ਜੁਗਾਲੀ ਕਰਦਾ ਰਹਿੰਦਾ ਔਰ ਫਿਰ ਉਹਦੇ ਤੋਂ ਉਹ ਜੁਗਾਲੀ ਕਰਕੇ ਤਾਂ ਫਿਰ ਖੁਰਾਕ ਉਹਦੇ ਜਿਸਮ ਦਾ ਹਿੱਸਾ ਬਣਦੀ ਹੈ। ਚਰਬੀ ਦਾ ਮਾਮਲਾ ਤਾਂ ਵੀ ਇਹ ਤਾਂ ਇੱਕ ਲੰਬੇ ਅਰਸੇ ਤੋਂ ਸਟੋਰ ਹੋ ਜਾਂਦੀ ਨਾ, ਜਦੋਂ ਸਫ਼ਰ ਕਰਦੇ ਤਾਂ ਫਿਰ ਹੌਲੀ ਹੌਲੀ ਘੁਲਦੀ ਹੈ ਔਰ ਉਹਦੇ ਵਾਸਤੇ ਗਜ਼ਾਈਅਤ ਫਰਾਹਮ ਕਰਦੀ ਹੈ ਔਰ ਲੰਬੇ ਸਫ਼ਰ 'ਤੇ ਮਤਲਬ ਇਹ ਜਾ ਸਕਦੇ ਨੇ, ਊਂਟ ਜਿਹੜੇ ਨੇ ਇਹਨੂੰ ਆਪਣੇ ਮਾਲਕਾਂ ਨੂੰ ਲਿਜਾ ਸਕਦੇ ਨੇ। ਇਹ ਊਂਟ ਦੀ ਖਾਸ ਸਿਫਤ ਜਿਹੜੀ ਇਹਨੂੰ ਬਹੁਤ ਹੀ ਕਾਰਾਮਦ ਬਣਾ ਦਿੰਦੀ ਹੈ ਔਰ ਉਸ ਜਗ੍ਹਾ 'ਤੇ ਜਿੱਥੇ ਕਿ ਹੋਰ ਕੋਈ ਸਵਾਰੀ ਮੁਯੱਸਰ ਹੀ ਨਹੀਂ, ਮੁਮਕਿਨ ਹੀ ਨਹੀਂ ਕਿ ਵੀ ਪਹਾੜੀ ਇਲਾਕੇ 'ਚ ਵੀ ਕੋਈ ਜਾਨਵਰ ਚੱਲ ਸਕੇ, ਸਹਿਰਾਈ 'ਚ ਵੀ ਚੱਲ ਸਕੇ, ਮਤਲਬ ਰੇਤ ਹੀ ਰੇਤ ਉੱਥੇ ਵੀ ਚੱਲ ਸਕੇ, ਜਿੱਥੇ ਇੱਕ ਸ਼ਹਿਰੀ ਤਮੱਦਨ ਉੱਥੇ ਵੀ ਚੱਲ ਸਕੇ। ਯਾਨੀ ਕਿ ਇਨਸਾਨ ਜਿਹੜਾ ਇਸ ਤੋਂ ਜ਼ਿਆਦਾ ਕੋਈ ਜਾਨਵਰ ਐਸਾ ਨਹੀਂ ਕਿ ਜਿਹੜਾ ਉਹਦੇ ਵਾਸਤੇ ਇੰਨਾ ਕਾਰਾਮਦ ਹੋਵੇ। ਫਰਮਾਇਆ ਕਿ ਉਹਨਾਂ ਨੇ ਵੇਖਿਆ ਨਹੀਂ ਕਿ ਊਂਟ ਨੂੰ ਕਿਸ ਤਰ੍ਹਾਂ ਤਖਲੀਕ ਕੀਤਾ ਗਿਆ, ਕਿਹੋ ਜਿਹਾ ਜਾਨਵਰ ਜਿਹੜਾ ਬਣਾ ਦਿੱਤਾ ਗਿਆ। ਵਾਇਲ ਸਮਾਓ ਕੈਫਰ ਓਫੀਅਤ ਔਰ ਆਸਮਾਨ ਵੱਲ ਨਹੀਂ ਵੇਂਦੇ ਕਿ ਕਿਸ ਤਰ੍ਹਾਂ ਬੁਲੰਦ ਕੀਤਾ ਗਿਆ। ਯਾਨੀ ਅੱਲਾਹ ਤਾਲਾ ਨਾ ਜਿਹੜੀਆਂ ਨਿਸ਼ਾਨੀਆਂ ਉਹਨਾਂ ਦੇ ਇਰਦ ਗਿਰਦ ਨੇ, ਖੁਦਾ ਦੀਆਂ ਨਿਸ਼ਾਨੀਆਂ, ਖੁਦਾ ਦੀ ਕੁਦਰਤ ਦੀਆਂ ਨਿਸ਼ਾਨੀਆਂ, ਖੁਦਾ ਦੀ ਰਬੂਬੀਅਤ ਦੀਆਂ ਨਿਸ਼ਾਨੀਆਂ, ਖੁਦਾ ਦੀ ਹਿਕਮਤ ਦੀਆਂ ਨਿਸ਼ਾਨੀਆਂ, ਖੁਦਾ ਦੀ ਰਹਿਮਤ ਦੀਆਂ ਨਿਸ਼ਾਨੀਆਂ ਉਹਨਾਂ ਵੱਲ ਤਵੱਜੋ ਦਿਲਾਈ ਗਈ ਹੈ। ਊਂਟ ਜਿਹੜਾ ਇਹ ਖੁਦਾ ਦੀ ਰਬੂਬੀਅਤ ਦੀ ਇੱਕ ਨਿਸ਼ਾਨੀ ਹੈ, ਅਲਾਮਤ ਹੈ ਕਿ ਇਹਨਾਂ ਦੀ ਖੁਰਾਕ ਵੀ ਬਣਦਾ ਹੈ, ਇਹਨਾਂ ਵਾਸਤੇ ਜ਼ਰੀਆ ਵੀ ਬਣਦਾ ਹੈ, ਇਹਨਾਂ ਦੀ ਪਰਵਰਿਸ਼ ਦਾ ਜ਼ਰੀਆ ਵੀ ਬਣਦਾ ਹੈ। ਊਂਟ ਜਿਹੜਾ ਇਹਨਾਂ ਦੀ ਜ਼ਿੰਦਗੀ ਦਾ ਸਮਾਨ ਜਿਹੜਾ, ਯਾਨੀ ਕਿ ਜ਼ਿੰਦਗੀ ਦੀ ਜ਼ਰੂਰੀਅਤ ਨੂੰ ਪੂਰਾ ਕਰਨ ਦਾ ਜ਼ਰੀਆ ਵੀ ਬਣਦਾ ਹੈ। ਫਰਮਾਇਆ ਇਵਾਈ ਲਸ ਸਮਾ ਏ ਕੈਫਰ ਓਫਿਆ, ਅਤੇ ਅਸਮਾਨ ਵੱਲ ਨਹੀਂ ਵੇਖਿਆ ਕਿ ਅੱਲਾਹ ਨੇ ਕਿਸ ਤਰ੍ਹਾਂ ਬੁਲੰਦ ਕਰਤਾ, ਕਿੱਡੀ ਵੱਡੀ ਇੱਕ ਇਮਾਰਤ ਬਣਾ ਦਿੱਤੀ ਹੈ, ਜ਼ਮੀਨ ਨੂੰ ਵਿਛਾਇਆ ਅਤੇ ਫਿਰ ਉਹਦੇ 'ਤੇ ਉਹਦੀ ਇੱਕ ਛੱਤ ਬਣਾਈ, ਅਤੇ ਅਜੀਬ ਮਤਲਬ ਹੈ ਤਰੀਕੇ ਨਾਲ ਐਡੀ ਅਜ਼ੀਮ ਛੱਤ ਬਣਾ ਦਿੱਤੀ, ਐਡੀ ਵੱਡੀ ਛੱਤ, ਅਤੇ ਕਿਸ ਤਰ੍ਹਾਂ ਅੱਲਾਹ ਨੇ ਇਹਨੂੰ ਬੁਲੰਦ ਕਰਤਾ। ਯਾਨੀ ਕਿੱਡੀ ਵੱਡੀ ਉਜ਼ਾਤ ਹੈ, ਕਿੱਡੀ ਉਹਦੀ ਕੁਦਰਤ ਹੈ, ਕਿੱਡਾ ਉਹਦਾ ਨਿਜ਼ਾਮ ਹੈ ਕਿ ਉਹਨੇ ਜਿਸ ਤਰ੍ਹਾਂ ਆਸਮਾਨ ਬਣਾਇਆ। ਅਤੇ ਫਿਰ ਇਹ ਨਹੀਂ ਕਿ ਆਸਮਾਨ ਡਿੱਗ ਪਏ ਜਾਂ ਆਸਮਾਨ ਜਿਸ ਤਰ੍ਹਾਂ ਛੱਤ ਹੁੰਦੀ ਹੈ ਪੁਰਾਣੀ ਹੋ ਜਾਂਦੀ ਹੈ, ਅਤੇ ਕਹਿੰਦੇ ਨੇ ਵੀ ਇਹਦੀ ਜਿਹੜੀ ਮਿਆਦ ਖਤਮ ਹੋ ਗਈ ਹੈ, ਹੁਣ ਇਹ ਛੱਤ ਕਿਸੇ ਟਾਈਮ ਵੀ ਡਿੱਗ ਸਕਦੀ ਹੈ, ਖਤਮ ਹੋ ਸਕਦੀ ਹੈ। ਬਿਲਕੁਲ ਕੋਈ ਮਾਮਲਾ ਨਹੀਂ, ਮਤਲਬ ਇਨਸਾਨ ਜਿਹੜਾ ਹੈ ਅਗਰ ਆਪਣੇ ਤਾਰੀਖ ਦੇ ਵੱਲ ਨਾ ਵੇਖੇ ਤਾਂ ਹਜ਼ਾਰਾਂ ਸਾਲਾਂ ਤੋਂ ਤਾਂ ਜਾਣਦਾ ਹੀ ਹੈ ਕਿ ਇਹ ਨਿਜ਼ਾਮ ਇਸ ਤਰ੍ਹਾਂ ਹੀ ਚੱਲ ਰਿਹਾ, ਔਰ ਅਗਰ ਤੁਸੀਂ ਸਾਇੰਸੀ ਤਹਿਕੀਕਾਤ ਜਿਹੜੀ ਨੇ ਉਹਨਾਂ ਵਾਲਿਆਂ ਨੇ ਦੇਖੇ ਤਾਂ ਪਤਾ ਲੱਗਦਾ ਕਿ ਕਾਇਨਤ ਬੜੀ ਪੁਰਾਣੀ ਹੈ, ਕਰੋੜਾਂ ਔਰ ਅਰਬਾਂ ਸਾਲ ਤੋਂ ਚੱਲ ਰਹੀ ਹੈ। ਅਤੇ ਅੱਲਾਹ ਤਾਲਾ ਦੀ ਹਕਮਤਾਂ ਦੀ ਕਿੱਡੀ ਜ਼ਬਰਦਸਤ ਨਿਸ਼ਾਨੀਆਂ ਨੇ ਜਿਹੜਾ ਇਲਮ ਦੇ ਜ਼ਰੀਏ ਸਾਡੇ ਸਾਹਮਣੇ ਲੰਮਾ ਬਲਮਾ ਆਉਂਦੀਆਂ ਜਾ ਰਹੀਆਂ ਨੇ। ਵਾਇਲ ਅਲ ਜਿਬਾਲ ਕਈ ਫਨੋਸਬਤ, ਔਰ ਪਹਾੜਾਂ ਨੂੰ ਨਹੀਂ ਮਿਲਦੇ ਕਿ ਅੱਲਾਹ ਨੇ ਕਿਸ ਤਰ੍ਹਾਂ ਜਮਾ ਦਿੱਤਾ। ਯਾਨੀ ਪਹਾੜਾਂ ਦੇ ਹਵਾਲੇ ਨਾਲ ਇੱਕ ਬੜੀ ਖੂਬੀ ਬਿਆਨ ਕੀਤੀ ਗਈ ਨਾ ਕਿ ਪਹਾੜਾਂ ਨੂੰ ਦਾ ਜਮਾਣਾ ਜਿਹੜਾ ਹੈ ਇਹਦੇ 'ਚ ਕੀ ਹਕਮਤ ਸੀ। ਅੱਲਾਹ ਤਾਲਾ ਨੇ ਪਹਾੜਾਂ ਨੂੰ ਜਮਾਇਆ ਤਾਂ ਕਿ ਜ਼ਮੀਨ ਆਪਣੀ ਕਪਕਪੀ ਅਤੇ ਜ਼ਮੀਨ ਦੀ ਕਪਕਪੀ ਖਤਮ ਹੋ ਜਾਏ। ਯਾਨੀ ਕਿ ਇਨਸਾਨ ਨੂੰ ਪੈਦਾ ਕਰਨ ਤੋਂ ਪਹਿਲਾਂ ਇੱਥੇ ਪਹਾੜ ਜਮਾ ਦਿੱਤੇ ਗਏ। ਪਹਾੜ ਦੇ ਜਮਾਨ ਦੇ ਨਤੀਜੇ 'ਚ ਫਰਮਾਇਆ ਕਿ ਇਹ ਫਾਇਦਾ ਹੋਏਗਾ, ਇਹ ਫਾਇਦਾ ਹੋਇਆ ਕਿ ਇਨਸਾਨ ਦੇ ਆਉਣ ਤੋਂ ਬਾਅਦ ਜ਼ਮੀਨ ਕਪਕਪਾਏਗੀ ਨਹੀਂ ਜਿਸ ਤਰ੍ਹਾਂ ਕਿ ਇਹ ਪਹਾੜਾਂ ਤੋਂ ਪਹਿਲਾਂ ਕਪਕਪਾ ਰਹੀ ਸੀ। ਇਹਦੀ ਇੱਕ ਵਜ਼ਾਹਤ ਜਿਹੜੀ ਕੀਤੀ ਗਈ ਹੈ ਸਾਇੰਸੀ ਤੌਰ 'ਤੇ, ਵੱਲੋ ਆਲਮ ਦੀ ਹਕੀਕਤ ਕੀ ਹੈ, ਅੱਲਾਹ ਨੇ ਕਿਸ ਤਰ੍ਹਾਂ ਇਹਨਾਂ ਨੂੰ ਜਮਾਇਆ ਇਹ ਤਾਂ ਖੁਦਾ ਹੀ ਜਾਣਦਾ। ਲੇਕਿਨ ਸਾਇੰਸਦਾਨਾਂ ਦੇ ਮੁਖਤਲਿਫ ਨਜ਼ਰੀਆਤ ਹੁੰਦੇ ਨੇ, ਉਹਦੇ 'ਚ ਇੱਕ ਇਹ ਕਿ ਜ਼ਮੀਨ ਜਿਹੜੀ ਸੀ ਉਹਦਾ ਜਿਹੜਾ ਮਰਕਜ਼ ਸਿਖਲ ਹੈ ਉਹ ਉਹਦੇ ਐਕਸਲ 'ਤੇ ਵਾਕਿਆ ਨਹੀਂ ਸੀ। ਇਹਨੂੰ ਅਗਰ ਅਸੀਂ ਉਸ ਵਾਲੇ ਨਾਲ ਦੇਖੀਏ ਕਿ ਜਿਹਨਾਂ ਪਹੀਆ ਇੱਕ ਐਕਸਲ ਦੇ ਗਿਰਦ ਘੁੰਮ ਰਿਹਾ ਹੁੰਦਾ, ਅਤੇ ਪਹੀਏ ਦਾ ਜਿਹੜਾ ਸੈਂਟਰ ਆਫ ਗ੍ਰੈਵਿਟੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਉਹਦੇ ਐਕਸਲ ਦੇ ਉੱਤੇ ਹੋਣਾ ਚਾਹੀਦਾ ਤਾਂ ਪਹੀਆ ਘੁੰਮ ਸਕਦਾ, ਅਗਰ ਉਹਦਾ ਹਿੱਲ ਜਾਏਗਾ ਤਾਂ ਪਹੀਆ ਝਟਕੇ ਮਾਰੇਗਾ। ਇਸੇ ਤਰ੍ਹਾਂ ਹੀ ਜ਼ਮੀਨ ਦਾ ਮਾਮਲਾ ਇਹ ਸੀ ਕਿ ਜਦੋਂ ਘੁੰਮਦੀ ਸੀ ਨਾਲ ਡੋਲਦੀ ਸੀ, ਝਟਕੇ ਦਿੰਦੀ ਸੀ, ਅਤੇ ਅੱਲਾਹ ਤਾਲਾ ਨੇ ਫਿਰ ਇਹਦੇ 'ਤੇ ਇਹਦਾ ਵਜ਼ਨ ਬੈਲੈਂਸ ਕਰਨ ਵਾਸਤੇ, ਯਾਨੀ ਇਹ ਝਟਕੇ ਦੇਣ ਦੀ ਵਜ੍ਹਾ ਹੈ ਕਿ ਜ਼ਮੀਨ ਇੱਕ ਪਾਸੇ ਜ਼ਿਆਦਾ ਉਹਦੇ 'ਚ ਮਾਦਾ ਸੀ, ਮਿੱਟੀ ਵਗੈਰਾ ਜੋ ਵੀ ਹੈ, ਅਤੇ ਦੂਸਰੇ ਪਾਸੇ ਘੱਟ ਸੀ, ਜਿਸ ਤਰ੍ਹਾਂ ਅਸੀਂ ਪੱਖਾ ਜਿਹੜਾ ਉਹਦਾ ਕੋਈ ਪਰ ਟੇੜਾ ਹੋ ਜਾਏ ਜਾਂ ਉਹਦੇ ਕਿਸੇ ਪਰ ਨਾਲ ਕੱਪੜਾ ਬੰਨ ਦਈਏ ਫਿਰ ਚਲਾਈਏ ਤਾਂ ਪੱਖਾ ਝਟਕੇ ਮਾਰੇਗਾ, ਜਿਸ ਤਰ੍ਹਾਂ ਉਹ ਝਟਕੇ ਮਾਰਦਾ ਇਸੇ ਤਰ੍ਹਾਂ ਹੀ ਜਿਹੜਾ ਨਾ ਜ਼ਮੀਨ ਝਟਕੇ ਮਾਰਦੀ ਸੀ। ਜਦੋਂ ਝਟਕੇ ਮਾਰਦੀ ਸੀ ਤਾਂ ਅੱਲਾਹ ਤਾਲਾ ਨੇ ਫਿਰ ਉਹਦੇ 'ਤੇ ਉਹ ਵਜ਼ਨ ਨੂੰ ਬੈਲੈਂਸ ਕਰਤਾ, ਯਾਨੀ ਕਿ ਪਹਾੜ ਇਸ ਤਰੀਕੇ ਨਾਲ ਜ਼ਮੀਨ ਦੇ ਉੱਤੇ ਅੱਲਾਹ ਨੇ ਪੈਦਾ ਕਰਤੇ, ਖਾ ਸ਼ਾਬੇ ਸਾਕਬ ਦੀ ਸੂਰਤ ਹੀ ਡਿੱਗੇ ਨੇ ਜਾਂ ਜ਼ਮੀਨ ਦਾ ਹੀ ਜਿਹੜਾ ਮਾਦਾ ਹੈ ਉਹਨੂੰ ਅੱਲਾਹ ਨੇ ਇਸ ਤਰ੍ਹਾਂ ਇਕੱਠਾ ਕਰਤਾ ਕਿ ਬਾਅਦ ਜਗ੍ਹਾ ਤੋਂ ਬੁਲੰਦ ਹੋ ਗਿਆ, ਬੜੀ ਮਤਲਬ ਹੈ ਮਿੱਟੀ ਦੇ ਵੱਡੇ ਵੱਡੇ ਤੌਦੇ ਜਿਹੜੇ ਨੇ ਜ਼ਮੀਨ ਦੇ ਉੱਤੇ ਇਜ਼ਾਫੀ ਤੌਰ 'ਤੇ ਨਜ਼ਰ ਆਉਂਦੇ ਨੇ, ਉਹਦੇ ਨਤੀਜੇ ਜ਼ਮੀਨ ਬਿਲਕੁਲ ਬੈਲੈਂਸ ਹੋ ਗਈ, ਉਹ ਝਟਕੇ ਮਾਰਨਾ ਉਹ ਕਪਕਪਾਉਣਾ ਖਤਮ ਹੋ ਗਿਆ। ਹੁਣ ਇਨਸਾਨ ਇਹਦੇ 'ਤੇ ਜਦੋਂ ਅੱਲਾਹ ਨੇ ਪੈਦਾ ਕੀਤਾ ਤਾਂ ਬਿਲਕੁਲ ਸਹੀ ਤਰੀਕੇ ਨਾਲ ਘੁੰਮ ਰਹੀ ਹੈ, ਪਤਾ ਨਹੀਂ ਚੱਲਦਾ ਕਿ ਘੁੰਮ ਰਹੀ ਹੈ, ਐਂ ਲੱਗਦਾ ਕਿ ਸਾਕਾ ਨੇ ਬਿਲਕੁਲ। ਅਤੇ ਫਰਮਾਇਆ ਕਿ ਪਹਾੜਾਂ ਵੱਲ ਨਹੀਂ ਵੇਂਦੇ ਕਿਸ ਤਰ੍ਹਾਂ ਅਸੀਂ ਨਸਬ ਕਰਤਾ, ਵਾਇਲ ਅੱਲਾਹ ਦੇ ਕਈ ਫਸੋ ਅਤੇ ਔਰ ਜ਼ਮੀਨ ਵੱਲ ਨਹੀਂ ਵੇਂਦੇ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਇਹਨੂੰ ਵਿਛਾ ਦਿੱਤਾ। ਇਹ ਜ਼ਮੀਨ ਅਤੇ ਪਹਾੜ ਵੀ ਨੇ, ਖਾਈਆਂ ਵੀ ਨੇ, ਲੇਕਿਨ ਇਹ ਪਹਾੜ ਔਰ ਖਾਈਆਂ ਜਿਹੜੀਆਂ ਨੇ ਉਹਦਾ ਵੀ ਅੱਲਾਹ ਨੇ ਦਰਿਆਂ ਦੇ ਜ਼ਰੀਏ ਹੱਲ ਕੀਤਾ ਰਸਤੇ, ਕਿ ਇੱਕ ਪਹਾੜ ਤੋਂ ਦੂਸਰਾ ਪਹਾੜ ਚੜ੍ਹ ਕੇ ਨਹੀਂ ਤੁਸੀਂ ਕ੍ਰਾਸ ਕਰਨਾ, ਵਿੱਚ ਐਸੇ ਰਸਤੇ ਰੱਖੇ ਨੇ ਕਿ ਜਾ ਸਕਦਾ ਇਨਸਾਨ ਜਾ ਸਕਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਇੱਕ ਮੁਲਕ ਤੋਂ ਦੂਸਰੇ ਮੁਲਕ। ਅਤੇ ਦੂਸਰੀ ਗੱਲ ਇਹ ਕਿ ਆਮ ਤੌਰ 'ਤੇ ਜ਼ਮੀਨ ਦੀ ਜਿਹੜੀ ਸਤਹ ਹਮਵਾਰ ਹੈ, ਹਮਵਾਰ ਸਤਹ ਦੀ ਵਜ੍ਹਾ ਤੋਂ ਸਫ਼ਰ ਵੀ ਮੁਮਕਿਨ ਹੈ, ਕਾਸ਼ਤਕਾਰੀ ਵੀ ਹੋ ਸਕਦੀ ਹੈ, ਇੱਥੇ ਇਨਸਾਨ ਆਪਣੇ ਜਾਨਵਰ ਵੀ ਪਾਲ ਸਕਦਾ, ਬਾਗਾਤ ਵੀ ਉਗਾ ਸਕਦਾ, ਗੱਲਾਂ ਵੀ ਉਗਾ ਸਕਦਾ, ਰਿਹਾਇਸ਼ ਵੀ ਇਖਤਿਆਰ ਕਰ ਸਕਦਾ। ਜ਼ਾਹਿਰ ਹੈ ਪਹਾੜੀ ਇਲਾਕੇ 'ਚ ਰਿਹਾਇਸ਼ ਇਖਤਿਆਰ ਕਰਨੀ ਮੁਸ਼ਕਿਲ ਹੈ ਕਿ ਇੱਕ ਮਕਾਨ ਚੋਟੀ 'ਤੇ ਵੇ, ਇੱਕ ਦਰਮਿਆਨ 'ਚ, ਇੱਕ ਥੱਲੇ ਵੇ, ਉਹ ਆਪਸ 'ਚ ਰਾਬਤਾ ਵੀ ਮੁਮਕਿਨ ਨਹੀਂ ਹੁੰਦਾ, ਤਮੱਦਨ ਉੱਥੇ ਡਿਵੈਲਪ ਹੀ ਨਹੀਂ ਕਰ ਸਕਦਾ। ਫਰਮਾਇਆ ਦੇਖਦੇ ਨਹੀਂ ਜ਼ਮੀਨ ਨੂੰ ਅੱਲਾ ਨੇ ਕਿਸ ਤਰ੍ਹਾਂ ਵਿਛਾ ਦਿੱਤਾ। ਫਜ਼ਕਿਰ, ਫਰਮਾਇਆ ਪੈਗੰਬਰ ਤੁਸੀਂ ਯਾਦ ਦਿਹਾਨੀ ਕਰੋ, ਤੁਹਾਡਾ ਕੰਮ ਯਾਦ ਦਿਹਾਨੀ ਹੈ। ਇਨ ਨਵਾਨ ਤਾਂ ਮੁਜ਼ਕਿਰ, ਤੁਸੀਂ ਤਾਂ ਬਸ ਯਾਦ ਦਿਹਾਨੀ ਕਰਨ ਵਾਲੇ ਹੋ, ਇਹਨਾਂ ਨੂੰ ਯਾਦ ਕਰਵਾਉਣ ਵਾਲੇ ਹੋ, ਸਮਝਾਉਣ ਵਾਲੇ ਹੋ। ਲਸਤਾ ਅਲੈਹਿਮ ਬਿਮੁਸੈਤਿਰ, ਤੁਸੀਂ ਇਹਨਾਂ 'ਤੇ ਕੋਈ ਦਾਰੋਗਾ ਨਹੀਂ, ਯਾਨੀ ਤੁਹਾਡੀ ਡਿਊਟੀ ਇਹ ਨਹੀਂ ਕਿ ਇਹਨਾਂ ਨੂੰ ਸਮਝਾ ਕੇ ਛੱਡਣਾ, ਇਹ ਇਹਨਾਂ ਨੂੰ ਜਬਰਨ ਸਮਝਾਉਣਾ, ਇਹ ਨਹੀਂ ਤੁਹਾਡੀ ਡਿਊਟੀ। ਤੁਹਾਡਾ ਕੰਮ ਹੈ ਕਿ ਤੁਸੀਂ ਤਸਕੀਰ ਕਰਨੀ ਹੈ, ਇਹਨਾਂ ਨੂੰ ਗੱਲ ਯਾਦ ਦਵਾਉਣੀ ਹੈ, ਇਹਨਾਂ ਨੂੰ ਗੱਲ ਸਮਝਾਉਣੀ ਹੈ, ਇਸਤਦਲਾਲ ਇਹਨਾਂ ਦੇ ਸਾਹਮਣੇ ਰੱਖਣਾ ਔਰ ਤਵੱਜੋ ਦਿਲਾਉਣੀ ਹੈ ਕਿ ਬਈ ਇਸਤਦਲਾਲ ਜਿਹੜਾ ਇਹਨੂੰ ਕਬੂਲ ਕਰੋ, ਇਹ ਸਹੀ ਹੈ, ਇਹਦੇ 'ਚ ਕੋਈ ਅਗਰ ਸਵਾਲ ਪੈਦਾ ਹੁੰਦਾ ਦੱਸੋ, ਉਹਦਾ ਜਵਾਬ ਦੇਈਏ ਤੁਹਾਨੂੰ, ਔਰ ਅਗਰ ਤੁਹਾਨੂੰ ਸਮਝ ਆਉਂਦਾ ਫਿਰ ਇਹਨੂੰ ਮੰਨੋ। ਇੰਨਾ ਹੀ ਤੁਸੀਂ ਕਹਿਣਾ, ਤੁਸੀਂ ਇਹਨਾਂ 'ਤੇ ਦਾਰੋਗਾ ਨਹੀਂ, ਯਾਨੀ ਜਬਰਨ ਤੁਸੀਂ ਇਹਨਾਂ ਨੂੰ ਕੋਈ ਠੀਕ ਕਰਨਾ ਤੁਹਾਡੀ ਜ਼ਿੰਮੇਦਾਰੀ ਨਹੀਂ। ਇਲਾ ਮਨ ਤਵੱਲਾ ਵ ਕਫਰ, ਫਰਮਾਇਆ ਕਿ ਜਿਹੜੇ ਠੀਕ ਹੋਣਾ ਚਾਹੁੰਦੇ ਨੇ ਤੁਹਾਡੀ ਯਾਦ ਦਿਹਾਨੀ ਤੋਂ, ਉਹ ਤਾਂ ਹੋ ਜਾਣਗੇ, ਅਤੇ ਜਿਹੜੇ ਮੂੰਹ ਮੋੜਨਗੇ ਅਤੇ ਕੁਫਰ ਕਰਨਗੇ, ਮਤਲਬ ਉਹ ਤੁਹਾਡਾ ਕੋਈ ਕਸੂਰ ਨਹੀਂ, ਉਹਦੇ ਤੁਹਾਡੀ ਕੋਈ ਗਲਤੀ ਨਹੀਂ, ਤੁਸੀਂ ਪਹੁੰਚਾ ਦਿੱਤਾ ਨਾ। ਹੁਣ ਜਿਹੜੇ ਐਸੇ ਲੋਕ ਨੇ ਜਿਹੜੇ ਕੰਨ ਮੋੜਨਗੇ ਔਰ ਕੁਫਰ ਕਰਨਗੇ, ਫਯੁਅਜ਼ਿਬਹੁਲ ਅਜ਼ਾਬ ਅਲ ਅਕਬਰ, ਅਤੇ ਅੱਲਾਹ ਤਾਲਾ ਉਹਨਾਂ ਨੂੰ ਯਾਨੀ ਵੱਡੇ ਅਜ਼ਾਬ 'ਚ ਪਕੜੇਗਾ, ਯਾਨੀ ਆਖਰ ਦਾ ਜਿਹੜਾ ਅਜ਼ਾਬ ਹੈ ਉਹਦੇ 'ਚ ਪਕੜ ਲੈਗਾ, ਜਿਹਨਾਂ ਨੇ ਰਸੂਲਾਂ ਦੀ ਦਾਵਤ ਦਾ ਇਨਕਾਰ ਕੀਤਾ ਹੋਏਗਾ। ਫਰਮਾਇਆ ਇਨ ਇਲੈਨਾ ਯਾਬਹੁਮ, ਇਹਨਾਂ ਨੇ ਸਾਡੇ ਕੋਲ ਹੀ ਆਉਣਾ, ਇਹਨਾਂ ਨੇ ਕਿਤੇ ਹੋਰ ਨਹੀਂ ਜਾਣਾ, ਇਹਨਾਂ ਨੇ ਸਿੱਧਾ ਸਾਡੇ ਕੋਲ ਹੀ ਆਉਣਾ। ਯਾਨੀ ਇਨਸਾਨ ਦਾ ਮਾਮਲਾ ਇਹ ਵੇ ਕਿ ਇਹਦੇ ਇਲਾਵਾ ਕੋਈ ਦੂਸਰੀ ਗੱਲ ਹੀ ਨਹੀਂ ਕਿ ਉਹ ਸਿੱਧਾ ਅੱਲਾਹ ਤਾਲਾ ਨਾਲ ਦੌੜੀ ਜਾ ਰਿਹਾ, ਉਹਦੀ ਜ਼ਿੰਦਗੀ ਦਾ ਹਰ ਸੈਕਿੰਡ, ਹਰ ਘੰਟਾ, ਹਰ ਦਿਨ, ਹਰ ਮਹੀਨਾ, ਹਰ ਸਾਲ ਜਿਹੜਾ ਖੁਦਾ ਵੱਲ ਵੱਧ ਰਿਹਾ, ਮਤਲਬ ਜਿਹੜਾ ਖੁਦਾ ਵੱਲ ਜਾਣ ਦਾ ਸਾਲ ਹੈ। ਇਹ ਸਾਲ ਵੀ ਖੁਦਾ ਵਾਲੀ ਗਿਆ, ਅਗਲੇ ਸਾਲ ਵੀ ਖੁਦਾ ਵਾਲੀ ਗਿਆ, ਇਹ ਨਹੀਂ ਕਿ ਕੋਈ ਵਕਤ ਦਾਏ ਬਾਏ ਵੀ ਹੋ ਜਾਂਦਾ ਥੋੜ੍ਹਾ ਜਿਹਾ ਇਸ ਸਫ਼ਰ ਤੋਂ, ਕਦੀ ਇਹਦੇ 'ਚ ਅੱਗੇ ਵਧਿਆ ਅਤੇ ਕਦੀ ਦਾਏ ਬਾਏ ਹੋ ਕੇ ਕੋਈ ਟਾਈਮ ਜ਼ਾਇਆ ਕੀਤਾ, ਨਹੀਂ ਕੋਈ ਟਾਈਮ ਜ਼ਾਇਆ ਨਹੀਂ ਹੁੰਦਾ, ਖੁਦਾ ਵਾਲਾ ਇਨਸਾਨ ਚੱਲੀ ਜਾਂਦਾ ਚੱਲੀ ਜਾਂਦਾ। ਫਰਮਾਇਆ ਕਿ ਸਾਡੇ ਵਾਲੀ ਇਹਨਾਂ ਨੇ ਲੌਟਣਾ, ਸੁਮ ਇਨ ਅਲਈ ਨਾ ਹਿਸਾਬ ਹੁਣ, ਅਤੇ ਫਿਰ ਸਾਡੇ ਜ਼ਿੰਮੇ ਹੋਏਗਾ ਇਹਨਾਂ ਦਾ ਹਿਸਾਬ ਕਿਤਾਬ। ਇੱਥੇ ਸੂਰਤ ਖਤਮ ਹੋ ਜਾਂਦੀ ਹੈ, ਅਸੀਂ ਹੁਣ ਅੱਜ ਦੀਆਂ ਆਇਤਾਂ ਦਾ ਜਿਹੜਾ ਨਾ ਰਵਾਂ ਤਰਜਮਾ ਉਹ ਦੇਖ ਲੈਂਦੇ ਹਾਂ। ਫਰਮਾਇਆ ਅਫਲਾ ਯਨਜ਼ੁਰੂਨ ਇਲਲ ਲਿਵਲੇ ਕੈਫਾ ਖੁਲਕਤ, ਕਿ ਇਹ ਉਂਟਾਂ ਨਹੀਂ ਵੇਖਦੇ ਕਿਸ ਤਰ੍ਹਾਂ ਤਖਲੀਕ ਕੀਤੇ ਗਏ ਨੇ, ਵਾਇਲਸ ਸਮਾਏ ਕੈਫਾ ਰੁਫਿਅਤ, ਔਰ ਆਸਮਾਨ ਹਲ ਨਹੀਂ ਵੇਂਦੇ ਕਿਸ ਤਰ੍ਹਾਂ ਬੁਲੰਦ ਕੀਤਾ ਗਿਆ, ਵਾਇਲਲ ਜਵਾਲ ਕੈਫਾ ਨੁਸਬਤ, ਔਰ ਪਹਾੜਾਂ ਹਲ ਨਹੀਂ ਵੇਂਦੇ ਕਿੰਜ ਅੱਲਾ ਨੇ ਉਹਨਾਂ ਨੂੰ ਗੱਡ ਦਿੱਤਾ, ਵਾਇਲਲ ਅਰਦ ਕੈਫਾ ਸੁਤਿਹਤ, ਔਰ ਜ਼ਮੀਨ ਹਲ ਨਹੀਂ ਵੇਂਦੇ ਕਿਸ ਤਰ੍ਹਾਂ ਅੱਲਾ ਨੇ ਕਿਸ ਤਰ੍ਹਾਂ ਵਿਛਾਈ ਗਈ ਹੈ ਜ਼ਮੀਨ। ਫਜ਼ਕਿਰ, ਬਸ ਤੁਸੀਂ ਯਾਦ ਦਿਹਾਨੀ ਕਰੋ, ਇਨ ਨਵਾ ਅੰਤ ਮੁਜ਼ਕਿਰ, ਤੁਸੀਂ ਤਾਂ ਯਾਦ ਦਿਹਾਨੀ ਕਰਨ ਵਾਲੇ ਹੋ, ਲਸਤਾ ਅਲੈਹਿਮ ਬਿਮੁਸੈਤਿਰ, ਤੁਸੀਂ ਇਹਨਾਂ 'ਤੇ ਕੋਈ ਦਰੋਗਾ ਨਹੀਂ। ਇਲਾ ਮਨ ਤਵੱਲਾ ਵ ਕਫਰ, ਅਤੇ ਜਿਹੜੇ ਮੂੰਹ ਮੋੜਨਗੇ ਅਤੇ ਕੁਫਰ ਕਰਨਗੇ, ਫਯੁਅਜ਼ਿਬਹੁਲ ਅਜ਼ਾਬ ਅਲ ਅਕਬਰ, ਅਤੇ ਅੱਲਾ ਤਾਲਾ ਉਹਨਾਂ ਨੂੰ ਵੱਡਾ ਅਜ਼ਾਬ ਜਿਹੜਾ ਉਹਦੇ 'ਚ ਗ੍ਰਿਫਤਾਰ ਕਰੇਗਾ। ਇਨ ਇਲੈਨਾ ਇਯਾਬਹੁਮ, ਬੇਸ਼ੱਕ ਇਹਨਾਂ ਨੇ ਸਾਡੇ ਵੱਲ ਹੀ ਆਉਣਾ, ਸੁਮ ਇਨ ਅਲੈਨਾ ਹਿਸਾਬਹੁਮ, ਫਿਰ ਸਾਡੇ ਉੱਤੇ ਹੋਏਗਾ ਇਹਨਾਂ ਦਾ ਹਿਸਾਬ ਕਰਨਾ, ਯਾਨੀ ਸਾਡੇ ਜ਼ਿੰਮੇ ਹੋਏਗਾ ਇਹਨਾਂ ਦਾ ਹਿਸਾਬ ਕਰਨਾ। ਵਾਖਿਰ ਦਾਵਾਨ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।